ਵਾਰ ਚੌਥਵੀਂ ਪੌੜੀ ਛੇਵੀਂ ਵਿੱਚ ਭਾਈ ਸਾਹਿਬ ਭਾਈ ਗੁਰਦਾਸ ਜੀ ਪਾਵਨ ਬਚਨ ਗਿੱਦੜ ਆਦਿਕ ਦੀ ਦਲੀਲ ਦੇ ਕੇ, ਹੰਸਾਂ ਆਦਿਕਾਂ ਦੀ ਦਲੀਲ, ਟਟੀਰੀ ਦੀਆਂ ਦਲੀਲਾਂ ਦੇ ਕੇ ਸਮਝਾਉਂਦੇ ਆ ਕਿ ਜਿਹੜਾ ਬੇਮੁੱਖ ਬੰਦਾ ਆ ਉਹਦੀ ਕੀ ਹਾਲਤ ਹੈ। ਬੇਮੁੱਖ ਬੰਦੇ ਕੋਲ ਆਪਣੇ ਆਤਮਿਕ ਸ਼ਾਂਤੀ ਆਨੰਦ ਤੇ ਹੈ ਨਹੀਂ, ਦੋਸ਼ ਦੂਜਿਆਂ ਦੇ ਮੱਥੇ ਦਿੰਦਾ ਹੈ। ਕੀ ਆਖ ਰਹੇ ਨੇ, ਗਿੱਦੜ ਦਾਖ ਨਾ ਅੱਪੜੈ ਆਖੈ ਥੂਹ ਕੌੜੀ, ਨੱਚਣ ਨੱਚ ਨਾ ਜਾਣੈ ਆਖੈ ਭੋਏ ਸੌੜੀ, ਬੋਲੈ ਅੱਗੇ ਗਾਵੀਐ ਭੈਰੋਂ ਸੋ ਗੌੜੀ, ਹੰਸਾਂ ਨਾਲ ਟਟੀ ਹਰੀ ਕਿਉਂ ਪਹੁੰਚੈ ਦੌੜੀ, ਸਾਵਣ ਵਣ ਹਰਿਆਵਲੇ ਅੱਕ ਜੰਮੈ ਔੜੀ, ਬੇਮੁਖ ਸੁਖ ਨਾ ਦੇਖੀ ਜਿਉਂ ਛੁੱਟੜ ਛੌੜੀ, ਬੇਮੁਖ ਸੁਖ ਨਾ ਦੇਖੀ ਜਿਉਂ ਛੁੱਟੜ ਛੌੜੀ। ਗਿੱਦੜ ਦਾਖ ਨਾ ਅੱਪੜੈ ਆਖੈ ਥੂ ਕੌੜੀ। ਕਹਿੰਦੇ ਵੀ ਜਦ ਗਿੱਦੜ ਕਿਸੇ ਦਾਖ ਦੇ ਬੂਟੇ ਤੀਕ ਪਹੁੰਚ ਨਾ ਸਕੇ, ਭਾਵ ਜਿਹੜੀਆਂ ਦਾਖਾਂ ਨੇ ਉਹ ਥੋੜੀਆਂ ਜਿਹੀਆਂ ਉੱਚੀਆਂ ਲੱਗੀਆਂ ਬੂਟੇ ਨੂੰ, ਤੇ ਗਿੱਦੜ ਦਾ ਮੂੰਹ ਉੱਥੋਂ ਤੱਕ ਪਹੁੰਚਦਾ ਨਹੀਂ। ਹੁਣ ਪਹੁੰਚਦਾ ਤੇ ਗਿੱਦੜ ਦਾ ਆਪਣਾ ਮੂੰਹ ਨਹੀਂ, ਪਰ ਦੋਸ਼ ਉਹ ਦਾਖ ਦੇ ਮੱਥੇ ਤੇ ਦਿੰਦਾ। ਕੀ ਕਹਿੰਦਾ, ਮੈਂ ਖਾਣੀ ਨਹੀਂ ਗੀ, ਕੌੜੀ ਹੈ, ਥੁੱਕਦਾ ਆਖੇ ਥੂ ਕੌੜੀ। ਭਾਵ ਥੂ ਕੌੜੀ ਵੀ ਥੁੱਕ ਕੇ ਕਹਿ ਦਿੰਦਾ ਵੀ ਕੌੜੀ ਹੈ, ਤੇ ਚਲਿਆ ਜਾਂਦਾ ਵੀ ਕਿਸੇ ਕੰਮ ਦੀ ਨਹੀਂ ਹੈ, ਖੱਟੀ ਹੈ। ਪਹੁੰਚ ਆਪ ਨਹੀਂ ਸਕਦਾ ਦਾਖ ਤੱਕ, ਤੇ ਜਿਹੜਾ ਦੋਸ਼ ਆ ਉਹ ਦਾਖ ਦੇ ਮੱਥੇ ਦੇ ਉੱਤੇ ਦਿੰਦਾ ਵੀ ਮੈਂ ਨਹੀਂ ਖਾਣੀ। ਨੱਚਣ ਨੱਚ ਨਾ ਜਾਣੀ ਆਖੇ ਭੋਏ ਸੌੜੀ। ਨੱਚਣ ਵਾਲੀ ਜਿਹੜੀ ਹੈ ਔਰਤ, ਨੱਚਣਾ ਆਪ ਨੂੰ ਨਹੀਂ ਆਉਂਦਾ, ਨੱਚਣਾ ਜਾਣਦੀ ਨਹੀਂ ਗੀ। ਤੇ ਜੇ ਕੋਈ ਪੁੱਛੇ ਵੀ ਤੈਨੂੰ ਨੱਚਣਾ ਨਹੀਂ ਆਉਂਦਾ, ਕਹਿੰਦੀ ਨਹੀਂ ਨੱਚਣਾ ਤੇ ਆਉਂਦਾ, ਥਾਂ ਤੰਗ ਆ ਥੋੜੀ ਜੀ, ਇੱਥੇ ਨੱਚਿਆ ਨਹੀਂ ਜਾਂਦਾ। ਆਖੇ ਭੋਏ ਸੌੜੀ, ਕਹਿੰਦੇ ਵੀ ਆਹ ਜਿਹੜੀ ਥਾਂ ਆ ਇਹ ਤੰਗ ਆ, ਭੀੜੀ ਥਾਂ ਜਗ੍ਹਾ ਜਿੱਥੇ ਤੁਸੀਂ ਨੱਚਣ ਡਏ ਜੇ ਨਾ, ਆਹ ਨੱਚਣ ਵਾਲੀ ਥਾਂ ਥੋੜੀ ਹੈ, ਇੱਥੇ ਮੇਰੇ ਕੋਲੋਂ ਨੱਚਿਆ ਨਹੀਂ ਜਾਂਦਾ। ਭਾਈ ਗੁਰਦਾਸ ਜੀ ਕਹਿੰਦੇ ਨੱਚਣਾ ਆਪ ਨੂੰ ਨਹੀਂ ਆਉਂਦਾ, ਤੇ ਦੋਸ਼ ਜਗ੍ਹਾ ਦੇ ਮੱਥੇ ਤੇ ਦਿੰਦੀ ਹੈ ਵੀ ਇਹ ਥਾਂ ਭੀੜੀ ਥੋੜੀ ਹੈ ਜਗ੍ਹਾ, ਇੱਥੇ ਨੱਚਿਆ ਨਹੀਂ ਜਾਂਦਾ। ਬੋਲੇ ਅੱਗੇ ਗਾਹ ਵੀ ਹੈ ਭੈਰੋਂ ਸੋ ਗੌੜੀ। ਹੁਣ ਇੱਕ ਬੰਦਾ ਹੋਵੇ ਬੋਲਾ, ਕੰਨਾਂ ਤੋਂ ਸੁਣਦਾ ਨਹੀਂ, ਉਹਦੇ ਅੱਗੇ ਆਪਾਂ ਗੀਤ ਗਾਉਣ ਲੱਗ ਦਈਏ, ਭਾਵੇਂ ਰਾਗ ਭੈਰੋਂ ਗਾਓ ਤੇ ਭਾਵੇਂ ਰਾਗ ਗਾਓ ਗੌੜੀ, ਜਿਹੋ ਜਿਹਾ ਉਹਦੇ ਵਾਸਤੇ ਰਾਗ ਭੈਰੋਂ ਉਹੋ ਜਿਹਾ ਉਹਦੇ ਵਾਸਤੇ ਗੌੜੀ, ਭਾਵ ਜਿਹੋ ਜਿਹਾ ਉਹਦੇ ਭਾਣੇ ਸਵੇਰ ਦਾ ਰਾਗ ਉਹੋ ਜਿਹਾ ਸ਼ਾਮ ਦਾ, ਉਹੋ ਜਿਹਾ ਹੀ ਲੌਡੇ ਪੈਰ ਦਾ, ਉਹੋ ਜਿਹਾ ਹੀ ਅੱਧੀ ਰਾਤ ਦਾ, ਉਹਨੂੰ ਕੀ ਹੈ, ਜਿਹੜਾ ਮਰਜ਼ੀ ਗਾਈ ਜਾਓ। ਉਹਦੇ ਵੱਲੋਂ ਭਾਵੇਂ ਭੈਰੋਂ ਹੋਵੇ, ਉਹਦੇ ਵੱਲੋਂ ਭਾਵੇਂ ਹੋਵੇ ਗੌੜੀ, ਉਹਦੇ ਵੱਲੋਂ ਭਾਵੇਂ ਗਾਓ ਸ੍ਰੀ ਰਾਗ, ਉਹਦੇ ਵੱਲੋਂ ਗਾਓ ਭਾਵੇਂ ਪ੍ਰਭਾਤੀ, ਉਹਨੂੰ ਕੀ ਕਹਿਣ ਦਾ ਭਾਵੇ ਭੈਰੋਂ ਸੋ ਗੌੜੀ। ਉਹ ਤੇ ਦਲੀਲ ਦਿੱਤੀ ਨਾ ਭਾਈ ਗੁਰਦਾਸ ਜੀ ਨੇ ਕਿ ਭਾਵੇਂ ਭੈਰੋਂ ਰਾਗ ਗਾਓ ਭਾਵੇਂ ਗੌੜੀ, ਮਤਲਬ ਉਹਨੂੰ ਸੁਣਦਾ ਹੀ ਨਹੀਂ। ਇਸ ਲਈ ਸਾਧ ਸੰਗਤ ਫਿਰ ਦਲੀਲ ਦਿੱਤੀ, ਹੰਸਾਂ ਨਾਲ ਟਟੀ ਹਰੀ ਕਿਉਂ ਪਹੁੰਚੈ ਦੌੜੀ। ਹੰਸਾਂ ਦੇ ਨਾਲ ਜਿਹੜੀ ਟਟੀਰੀ ਹੈ, ਨਿੱਕੀ ਗੁਟਾਰ ਹੈ ਜਿਹੜੀ, ਉਹ ਕਿਵੇਂ ਦੌੜ ਕੇ ਪਹੁੰਚ ਸਕਦੀ ਹੈ। ਰੀਸ ਕਰੇ ਹੰਸਾਂ ਦੀ ਤੇ ਹੋਵੇ ਟਟੀਰੀ, ਭਾਵ ਹੰਸਾਂ ਦੇ ਨਾਲ ਨਹੀਂ ਰੀਸ ਕਰ ਸਕਦੀ, ਉਹਨਾਂ ਜਿੰਨੀ ਉਡਾਰੀ ਨਹੀਂ ਮਾਰ ਸਕਦੀ। ਸਾਵਣ ਵਣ ਹਰਿਆਵਲੇ ਅੱਕ ਜੰਮੈ ਔੜੀ। ਸਾਵਣ ਦੇ ਮਹੀਨੇ 'ਚ ਸਾਰੇ ਬਿਰਸ਼, ਸਾਰੇ ਰੁੱਖ ਦਰਖਤ ਬਨ ਜੰਗਲ ਹਰੇ ਭਰੇ ਹੁੰਦੇ ਆ, ਪਰ ਜਿਹੜਾ ਅੱਕ ਆ ਇਹ ਔੜ ਦੇ ਵਿੱਚ ਉੱਗਦਾ ਆ, ਸਾਵਣ ਦੇ ਵਿੱਚ ਨਹੀਂ ਇਹ ਹਰਿਆ ਭਰਿਆ ਹੁੰਦਾ, ਇਹਨੂੰ ਔੜ ਦੇ ਦਿਨ ਹੀ ਚੰਗੇ ਲੱਗਦੇ ਆ। ਇਸੇ ਤਰ੍ਹਾਂ ਸਾਰੇ ਦੀਆਂ ਸਾਰੀਆਂ ਉਦਾਹਰਨਾਂ ਦੇ ਕੇ ਅਖੀਰਲੀ ਪੰਕਤੀ 'ਚ ਭਾਈ ਸਾਹਿਬ ਜੀ ਫੁਰਮਾਉਂਦੇ ਨੇ, ਬੇਮੁੱਖ ਸੁੱਖ ਨਾ ਦੇਖੀ ਜਿਉਂ ਛੁੱਟੜ ਛੌੜੀ। ਇਸੇ ਤਰ੍ਹਾਂ ਭਈ ਬੇਮੁੱਖ ਲੋਕ ਜਿਹੜੇ ਆ ਉਹ ਸੁੱਖ ਨਹੀਂ ਪਾਉਂਦੇ, ਗੁਰੂ ਤੋਂ ਬੇਮੁੱਖ ਬੰਦਿਆਂ ਨੂੰ ਆਤਮਿਕ ਸੁੱਖ ਆਨੰਦ ਨਹੀਂ ਪ੍ਰਾਪਤ ਹੁੰਦਾ। ਜਿਸ ਤਰ੍ਹਾਂ ਛੁੱਟੜ ਇਸਤਰੀ ਹੈ ਨਾ, ਭਾਵ ਪਤੀ ਦੀ ਛੱਡੀ ਆ ਜਿਹੜੀ, ਉਹ ਸੰਸਾਰ ਵਿੱਚ ਦੁਖੀ ਹੀ ਰਹਿੰਦੀ ਆ, ਇਸੇ ਤਰ੍ਹਾਂ ਬੇਮੁੱਖ ਬੰਦੇ ਜਿਹੜੇ ਆ ਉਹ ਸੁੱਖ ਨਹੀਂ ਭੋਗ ਸਕਦੇ, ਆਤਮਿਕ ਆਨੰਦ ਤੇ ਖੁਸ਼ੀਆਂ ਨਹੀਂ ਮਾਣ ਸਕਦੇ। ਭਾਵ ਜਿਹੜਾ ਆਤਮਿਕ ਆਨੰਦ ਤੇ ਸੁੱਖ ਹੈ ਨਾ, ਉਹ ਗੁਰਮੁਖ ਜਨਾਂ ਨੂੰ ਹੀ ਮਿਲਦਾ, ਉਹ ਆਤਮਿਕ ਆਨੰਦ ਰੱਬ ਦੇ ਪਿਆਰਿਆਂ ਨੂੰ ਹੀ ਮਿਲਦਾ। ਜਿਵੇਂ ਛੁੱਟੜ ਔਰਤ ਹੈ ਨਾ ਜਿਹੜੀ, ਉਹ ਸੁੱਖ ਨਹੀਂ ਭੋਗ ਸਕਦੀ, ਸੁੱਖ ਜਿਹੜਾ ਉਹਨੇ ਭੋਗਣਾ ਵਾ ਜਿਹੜੀ ਪਤੀ ਦੇ ਨਾਲ ਹੈ, ਜਿਸ ਦਾ ਆਪਣੇ ਸ਼ੌਹ ਦੇ ਨਾਲ ਆਪਣੇ ਪਤੀ ਦੇ ਨਾਲ ਪ੍ਰੇਮ ਹੈ, ਉਹਨੇ ਹੀ ਸੁੱਖ ਭੋਗਣਾ ਵਾ, ਛੁੱਟੜ ਵਾਸਤੇ ਸੁੱਖ ਨਹੀਂ। ਇੱਕ ਜਿਹੜੀ ਛੁੱਟੜ ਔਰਤ ਹੈ ਜਿਹੜੀ, ਉਸ ਤਰ੍ਹਾਂ ਦੇ ਆ ਬੇਮੁੱਖ ਲੋਕ। ਸਾਵਣ ਦੇ ਮਹੀਨੇ 'ਚ ਸਾਰੇ ਜੰਗਲ ਬੂਟੇ ਹਰੇ ਭਰੇ ਹੁੰਦੇ ਆ, ਪਰ ਬੇਮੁੱਖ ਬੰਦਾ ਅੱਕ ਦੀ ਤਰ੍ਹਾਂ ਹੈ, ਜਿਹੜਾ ਔੜ ਦੇ ਵਿੱਚ ਹੀ ਹਰਿਆ ਭਰਿਆ। ਕਹਿਣ ਲੱਗੇ ਜਿਹੜੇ ਬੇਮੁੱਖ ਬੰਦੇ ਉਹ ਟਟੀਰੀ ਦੀ ਤਰ੍ਹਾਂ ਹੈ, ਜਿਹੜੇ ਗੁਰਮੁਖ ਜਾਣੇ ਆ ਉਹ ਹੰਸਾਂ ਦੀ ਤਰ੍ਹਾਂ ਹੈ। ਇਸ ਲਈ ਸੰਸਾਰ ਜਗਤ ਵਿੱਚ ਕਿਸੇ ਕੋਲ ਆਤਮਿਕ ਸੁੱਖ ਆਤਮਿਕ ਆਨੰਦ ਨਾ ਹੋਵੇ, ਪਰ ਸਾਧ ਸੰਗਤ ਸਿਮਰਨ ਆਪ ਨਹੀਂ ਕੀਤਾ, ਬੰਦਗੀ ਆਪ ਨਹੀਂ ਕੀਤੀ, ਭਗਤੀ ਆਪ ਨਹੀਂ ਕੀਤੀ, ਗੁਰੂ ਦੇ ਚਰਨਾਂ ਨਾਲ ਪ੍ਰੀਤ ਆਪਣੇ ਦਿਲੋਂ ਨਹੀਂ ਬਣਾਈ, ਤਾਂ ਕਰਕੇ ਦੁੱਖ ਭੋਗਦੇ ਬੇਮੁੱਖ, ਅਤੇ ਦੋਸ਼ ਕਈ ਵਾਰੀ ਦੂਜਿਆਂ ਦੇ ਮੱਥੇ 'ਤੇ ਦਿੰਦੇ, ਮੈਨੂੰ ਉਹਦਾ ਕਰਕੇ ਦੁੱਖ ਆ ਗਿਆ, ਮੈਨੂੰ ਫਲਾਣੇ ਬੰਦੇ ਕਰਕੇ ਆ ਕਲੇਸ਼ ਭੋਗਣਾ ਪਿਆ, ਪਰੰਤੂ ਬੰਦਗੀ ਆਪਣੇ ਕੋਲ ਨਹੀਂ। ਜਿਵੇਂ ਗਿੱਦੜ ਦਾ ਮੂੰਹ 'ਤੇ ਆ ਉਹਦੇ ਤੱਕ ਪਹੁੰਚਦਾ ਨਹੀਂ ਦਾਖ ਤੱਕ, ਹੱਥ ਆਪਣਾ ਨਹੀਂ ਦਾਖ ਤੱਕ ਜਾਂਦਾ, ਅਤੇ ਦੋਸ਼ ਉਹਦੇ ਮੱਥੇ ਦਿੰਦਾ ਵੀ ਨਹੀਂ ਇਹ ਕੌੜੀ ਹੈ, ਦਾਖ ਮੈਂ ਨਹੀਂ ਖਾਣੀ। ਨੱਚਣਾ ਆਪ ਨੂੰ ਨਹੀਂ ਆਉਂਦਾ, ਅਤੇ ਦੋਸ਼ ਜਗ੍ਹਾ ਦੇ ਮੱਥੇ 'ਤੇ ਦੇਣਾ ਵੀ ਥਾਂ ਥੋੜ੍ਹੀ ਹੈ, ਇੱਥੇ ਨੱਚਿਆ ਨਹੀਂ ਜਾਂਦਾ। ਇਸੇ ਤਰ੍ਹਾਂ ਸਾਧ ਸੰਗਤ ਜਿਹੜੇ ਬੇਮੁੱਖ ਲੋਕ ਆ, ਉਹ ਦੂਸਰਿਆਂ ਦੇ ਮੱਥੇ 'ਤੇ ਦੋਸ਼ ਦਿੰਦੇ ਨੇ ਵੀ ਮੈਂ ਇਹਦਾ ਕਰਕੇ ਦੁਖੀ ਹੋ ਗਿਆ, ਪਰ ਆਤਮਿਕ ਆਨੰਦ ਉਹਨਾਂ ਦੇ ਕੋਲ ਇਸ ਕਰਕੇ ਨਹੀਂ ਕਿਉਂਕਿ ਉਹਨਾਂ ਨੇ ਨਹੀਂ ਜਪਿਆ ਸਤਨਾਮ ਸ਼੍ਰੀ ਵਾਹਿਗੁਰੂ। ਗੁਰੂ ਦਾ ਰਸਤਾ ਜਿਹੜਾ ਉਹ ਸੁੱਖਾਂ ਦਾ ਰਸਤਾ ਆ, ਬੇਮੁੱਖ ਬੰਦੇ ਨੇ ਗੁਰੂ ਵੱਲ ਪਿੱਠ ਕੀਤੀ ਆ, ਦੁਨੀਆਂ ਦੇ ਪਦਾਰਥਾਂ ਵਾਲੇ ਪਾਸੇ ਮੂੰਹ ਕੀਤਾ, ਇਸ ਵਾਸਤੇ ਪਦਾਰਥਵਾਦੀ ਯੁੱਗ ਵਿੱਚ ਮਸਤਿਆ ਅਤੇ ਦੁਨੀਆਂ ਵਿੱਚ ਦੁੱਖ ਭੋਗਦਾ ਹੈ। ਵਾਰ ਚੌਥਵੀਂ ਪੌੜੀ ਸੱਤਵੀਂ ਵਿੱਚ ਬੇਮੁੱਖ ਦੀ ਸੰਗਤ ਦਾ ਫਲ ਆ ਜਿਹੜਾ, ਉਹ ਦੱਸਦੇ ਹੋਇਆਂ ਫੁਰਮਾਨ ਕਰਦੇ ਨੇ, ਭੇਡੈ ਪੂਛਲ ਲੱਗਿਆ ਕਿਉਂ ਪਾਰ ਲੰਘੀ ਹੈ, ਭੂਤੈ ਕੇਰੀ ਦੋਸਤੀ ਨਿਤ ਸਹਿਸਾ ਜੀਐ, ਨਦੀ ਕਿਨਾਰੈ ਰੁੱਖੜਾ ਵਿਸਾਹੁ ਨਾ ਕੀਐ, ਮ੍ਰਿਤਕ ਨਾਲ ਵਿਆਹੀਐ ਸੁਹਾਗ ਨਾ ਥੀਐ, ਵਿਸ ਹਲਾਹਲ ਬੀਜ ਕੈ ਕਿਉਂ ਅਮਿਓ ਲਹੀਐ, ਬੇਮੁੱਖ ਸੇਤੀ ਪਿਰਹੜੀ ਜਮ ਡਾਂਡ ਸਹੀਐ, ਬੇਮੁੱਖ ਸੇਤੀ ਪਿਰਹੜੀ ਜਮ ਡਾਂਡ ਸਹੀਐ। ਭੇਡੈ ਪੂਛਲ ਲੱਗਿਆ ਕਿਉਂ ਪਾਰ ਲੰਘੀਐ, ਕਹਿਣ ਲੱਗੇ ਭੇਡ ਦੀ ਪੂਛ ਫੜ ਕੇ ਕੋਈ ਨਦੀ ਪਾਰ ਕਰਨੀ ਚਾਹੇ ਤਾਂ ਪਾਰ ਲੰਘ ਸਕੇਗਾ, ਵਿੱਚੇ ਹੀ ਗੋਤੇ ਖਾਊਗਾ। ਭਾਵ ਭੇਡ ਦੀ ਪੂਛ ਫੜ ਕੇ ਕਿਸੇ ਨਦੀ ਦਰਿਆ ਤੋਂ ਪਾਰ ਨਹੀਂ ਜਾਇਆ ਜਾ ਸਕਦਾ। ਭੂਤੈ ਕੇਰੀ ਦੋਸਤੀ ਨਿਤ ਸਹਿਸਾ ਜੀ ਹੈ, ਭੂਤ ਪ੍ਰੇਤ ਦੀ ਪ੍ਰੀਤ ਨਾਲ ਨਿਤ ਜੀਵਨ ਦਾ ਸਹਿਸਾ ਹੀ ਰਹਿੰਦਾ, ਖਬਰੇ ਕਦੋਂ ਮਾਰ ਸਟੂਗਾ। ਭਾਵ ਪ੍ਰੇਤ ਆਦਿਕ ਦੀ ਭੂਤ ਦੀ ਦੋਸਤੀ ਜਿਹੜੀ ਆ, ਉਹ ਹੁਣ ਜੀਵਨ ਵਾਸਤੇ ਥੋੜ੍ਹੀ, ਉਹ ਤਾਂ ਮਰਨ ਵਾਸਤੇ ਹੀ ਹੈ, ਪਤਾ ਨਹੀਂ ਕਦੋਂ ਮਾਰ ਦੇਣਾ ਉਹਨੇ। ਕਹਿਣ ਲੱਗੇ ਇਸੇ ਤਰ੍ਹਾਂ ਨਦੀ ਕਿਨਾਰੇ ਰੁੱਖੜਾ ਵਿਸਾਹ ਨਾ ਕੀ ਹੈ, ਨਦੀ ਦੇ ਕੰਢੇ 'ਤੇ ਜਿਹੜਾ ਬਿਰਸ਼ ਆ, ਕੰਧੀ ਉੱਤੇ ਰੁੱਖੜਾ, ਕਿਚਰਕ ਬੰਨੇ ਧੀਰ, ਫਰੀਦਾ ਕੱਚੇ ਭਾਂਡੇ ਰੱਖੀਏ ਕਿਚਰ ਤਾਈ ਨੀਰ। ਕਹਿਣ ਲੱਗੇ ਨਦੀ ਕਿਨਾਰੇ ਰੁੱਖੜਾ ਵਿਸਾਹ ਨਾ ਕੀ ਹੈ, ਨਦੀ ਦੇ ਕੰਢੇ ਦੇ ਉੱਤੇ ਬਿਰਸ਼ ਦਾ ਭਰੋਸਾ ਨਹੀਂ ਕਰਨਾ ਚਾਹੀਦਾ ਕਿ ਇਹ 6 ਮਹੀਨੇ ਰਹੇਗਾ, ਇਹ ਸਾਲ ਰਹੇਗਾ, ਕੋਈ ਪਤਾ ਨਹੀਂ ਕਦੋਂ ਮਾੜਾ ਜਿਹਾ ਪਾਣੀ ਚੜਿਆ ਅਤੇ ਕੰਢਾ ਢਹਿ ਗਿਆ ਅਤੇ ਰੁੱਖ ਡਿੱਗ ਪਿਆ, ਥੋੜ੍ਹੇ ਜਿਹੇ ਪਾਣੀ ਦੇ ਵੇਗ ਨਾਲ ਹੀ ਉਹ ਡਿੱਗ ਪੈਂਦਾ। ਮ੍ਰਿਤਕ ਨਾਲ ਵਿਆਹੀਐ ਸੁਹਾਗ ਨਾ ਥੀਐ, ਕਹਿਣ ਲੱਗੇ ਮੁਰਦੇ ਨਾਲ ਵਿਆਹ ਕਰਨ ਨਾਲ ਕੋਈ ਇਸਤਰੀ ਸੁਹਾਗਣ ਨਹੀਂ ਹੋ ਜਾਂਦੀ, ਉਹ ਰੰਡੇਪਾ ਹੀ ਰਹੇਗਾ ਉਹਦੇ ਪੱਲੇ। ਵਿਸ਼ ਹਲਾਹਲ ਬੀਜ ਕਹਿ ਕਿਉਂ ਅਮਿਓ ਨਹੀਂ ਹੈ, ਵਿਸ਼ ਹਲਾਹਲ ਭਾਵ ਮੋਹਰਾ ਆਦਿਕ ਬੀਜ ਲਈਏ, ਭਾਵ ਜ਼ਹਿਰ ਬੀਜਣੀ ਜਿਸਨੂੰ ਕਹਿੰਦੇ, ਅਤੇ ਇਸੇ ਤਰ੍ਹਾਂ ਬੀਜ ਕਹਿ ਕਿਉਂ ਅਮਿਓ ਲਹੀਏ, ਕਹਿੰਦੇ ਉਹਦੇ ਵਿੱਚੋਂ ਹੁਣ ਅੰਮ੍ਰਿਤ ਦਾ ਫਲ ਪ੍ਰਾਪਤ ਕੀਤਾ ਜਾ ਸਕਦਾ, ਬੀਜੀ ਜ਼ਹਿਰ ਬੀਜਿਆ ਮੋਹਰਾ ਅਤੇ ਫਲ ਅੰਮ੍ਰਿਤ ਨਹੀਂ ਮਿਲਣਾ, ਭਾਵ ਜ਼ਹਿਰ ਬੀਜੀ ਤੇ ਜ਼ਹਿਰ ਹੀ ਉਗਣੀ ਆ, ਮੌਤ ਬੀਜੀ ਤੇ ਮੌਤ ਹੀ, ਆਤਮਿਕ ਜੀਵਨ ਨਹੀਂ ਮਿਲਣਾ। ਵਿਸ਼ਿਆਂ ਵਿਕਾਰਾਂ ਵਿੱਚ ਗਲਤਾਨ ਹੋ ਕੇ ਵਿਸ਼ਿਆਂ ਵਿਕਾਰਾਂ ਦੇ ਬੀਜ ਬੀਜ ਕੇ ਆਤਮਿਕ ਮੌਤੇ ਹੀ ਮਰਨਾ ਪਵੇਗਾ। ਬੇਮੁਖ ਸੇਤੀ ਫਿਰ ਹੜੀ ਗਮ ਡੰਡ ਸਹੀ ਹੈ। ਗੁਰੂ ਤੋਂ ਬੇਮੁਖ ਲੋਕ ਨੇ ਜਿਹੜੇ, ਜੇ ਉਹਨਾਂ ਨਾਲ ਪ੍ਰੀਤ ਕਰਾਂਗੇ ਤੇ ਜਮਾਂ ਦਾ ਡੰਡ ਹੀ ਸਹਾਰਨਾ ਪਏਗਾ। ਜ਼ਿੰਦਗੀ ਵਿੱਚ ਸੁੱਖ ਨਹੀਂ ਮਿਲ ਸਕਦਾ, ਜੀਵਨ ਦੇ ਵਿੱਚ ਆਤਮਿਕ ਆਨੰਦ ਦੀ ਪ੍ਰਾਪਤੀ ਨਹੀਂ ਹੋ ਸਕਦੀ। ਇਸ ਲਈ ਸਾਧ ਸੰਗਤ ਜਿਹੜੇ ਗੁਰੂ ਤੋਂ ਬੇਮੁਖ ਲੋਕ ਆ, ਉਹਨਾਂ ਦੀ ਸੰਗਤ ਕਰਨ ਨਾਲ ਆਤਮਿਕ ਆਨੰਦ, ਆਤਮਿਕ ਸ਼ਾਂਤੀ ਦੀ ਪ੍ਰਾਪਤੀ ਨਹੀਂ ਹੁੰਦੀ। ਇਸ ਲਈ ਜੇ ਜ਼ਿੰਦਗੀ ਵਿੱਚ ਸੁੱਖ ਚਾਹੀਦਾ, ਜੇ ਜੀਵਨ ਦੇ ਵਿੱਚ ਆਨੰਦ ਚਾਹੀਦਾ, ਤਾਂ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ, ਬੇਮੁੱਖ ਦੀ ਪ੍ਰੀਤ ਨਹੀਂ, ਗੁਰਮੁਖਾਂ ਨਾਲ ਪ੍ਰੀਤ ਪਾਉਣੀ ਪਏਗੀ, ਸਤਿਗੁਰ ਦੇ ਚਰਨਾਂ ਨਾਲ ਪ੍ਰੀਤ ਪਾਉਣੀ ਪਏਗੀ। ਸਤਿਗੁਰ ਦੇ ਚਰਨਾਂ ਨਾਲ ਪਿਆਰ ਪਾ ਕੇ ਸੰਸਾਰ ਭਾਵ ਸਾਗਰ ਤੋਂ ਸਾਡੀ ਜ਼ਿੰਦਗੀ ਦਾ ਬੇੜਾ ਜਿਹੜਾ ਉਹ ਪਾਰ ਹੋ ਸਕਦਾ ਆ, ਅਸੀਂ ਸੰਸਾਰ ਸਮੁੰਦਰ ਤੋਂ ਤਰ ਸਕਦੇ ਹਾਂ। ਸੰਸਾਰ ਸਮੁੰਦਰ ਤੋਂ ਤਰਨ ਦਾ ਸਾਧਨ ਹੈ ਗੁਰਮੁਖ ਜਨਾਂ ਦੀ ਦੋਸਤੀ, ਕਿਉਂਕਿ ਮਨਮੁੱਖਾਂ ਦੀ ਜਿਹੜੀ ਦੋਸਤੀ ਹੈ ਉਹ ਸਦੀਵੀ ਨਹੀਂ ਹੈ। ਮਨਮੁੱਖਾਂ ਕੇਰੀ ਦੋਸਤੀ ਮਾਇਆ ਕਾ ਸੰਬੰਧ, ਵੇਖਦਿਆਂ ਹੀ ਭੱਜ ਜਾਣ ਕਦੇ ਨਾ ਪਾਏ ਨਿਬੰਧ, ਜਿੱਚਰ ਪਹਿਨਣ ਖਾਵਣੇ ਤਿੱਚਰ ਰੱਖਣ ਗੰਢ, ਜਿੱਤ ਦਿਨ ਕਿਛ ਨਾ ਹੋਵਈ ਤਿੱਤ ਦਿਨ ਬੋਲਣ ਗੰਧ। ਇਸ ਲਈ ਜਿਹੜੀ ਗੁਰਮੁਖ ਜਨਾਂ ਦੀ ਦੋਸਤੀ ਹੈ ਉਹ ਸੰਸਾਰ ਜਗਤ ਦੇ ਵਿੱਚ ਸਦੀਵੀ ਕਾਲ ਵਾਸਤੇ ਸੁੱਖ ਦੇਣ ਵਾਲੀ। ਗੁਰੂ ਦਾ ਪੱਲਾ ਪਕੜਨਾ ਜਿਹੜਾ ਉਹ ਸਦੀਵੀ ਕਾਲ ਵਾਸਤੇ ਤੁਹਾਨੂੰ ਸੁੱਖ ਆਤਮਿਕ ਆਨੰਦ ਦੇਣ ਵਾਲਾ। ਪਾਤਸ਼ਾਹ ਪਾਵਨ ਬਾਣੀ ਚ ਫੁਰਮਾਨ ਕਰਦੇ ਨੇ, ਗੁਰਮੁਖ ਸੌ ਕਰ ਦੋਸਤੀ, ਸਤਿਗੁਰ ਸੌ ਲਾਏ ਚਿੱਤ, ਜੰਮਣ ਮਰਨ ਕਾ ਮੂਲ ਕੱਟੀਏ ਤਾਂ ਸੁੱਖ ਹੋਵੀ ਨਿੱਤ। ਜੰਮਣਾ ਮਰਨਾ ਵੀ ਤੇਰਾ ਮੁੱਕ ਜਾਏਗਾ, ਮਾਲਕ ਪਰਮਾਤਮਾ ਦੀ ਹਜ਼ੂਰੀ ਵਿੱਚ ਵੀ ਤੂੰ ਪ੍ਰਵਾਨ ਹੋ ਜਾਏਗਾ। ਇਸ ਲਈ ਗੁਰੂ ਦੀ ਸ਼ਰਨ ਪੈ, ਪਰਮੇਸ਼ਰ ਦੇ ਨਾਮ ਸਿਮਰਨ ਵਿੱਚ ਜੁੜ, ਸਦਾ ਵਾਸਤੇ ਸੁਖੀ ਹੋ ਜਾਏਗਾ, ਸਦਾ ਵਾਸਤੇ ਆਤਮਿਕ ਆਨੰਦ ਤੇਰੇ ਜੀਵਨ ਦੇ ਵਿੱਚ ਬਣਿਆ ਰਹੇਗਾ। ਇੱਕ ਵਿਦਵਾਨ ਨੇ ਸਾਧ ਸੰਗਤ ਬਚਨ ਬੜੇ ਪਿਆਰੇ ਲਿਖੇ, ਜਿਹੜੇ ਪਰਮੇਸ਼ਰ ਦੇ ਨਾਮ ਸਿਮਰਨ ਵਿੱਚ ਜੁੜਨ ਵਾਲੇ ਆ, ਕਿਵੇਂ ਉਹਨਾਂ ਨੂੰ ਜੀਵਨ ਦੇ ਵਿੱਚ ਆਤਮਿਕ ਆਨੰਦ ਮਿਲਦਾ ਹੈ। ਉਹ ਕਹਿੰਦੇ ਵੀ ਜੈਸੇ 68 ਤੀਰਥ ਪਰਸ ਕੀਏ, ਜੁਗ ਚਾਰ ਚੜ੍ਹਿਓ ਕੈਲਾਸ਼ ਰਹਿਓ। ਬਾਤ ਥੋੜ੍ਹੀ ਜਿਹੀ ਬਰੀਕੀ ਵਾਲੀ ਪਰ ਬੜੀ ਕਮਾਲ ਦੀ ਗੱਲ ਉਸ ਵਿਦਵਾਨ ਨੇ ਲਿਖੀ ਹੈ। ਕਹਿੰਦੇ ਕੋਈ ਬੰਦਾ 68 ਤੀਰਥਾਂ ਤੇ ਜਾ ਕੇ ਇਸ਼ਨਾਨ ਵੀ ਕਰ ਲਵੇ ਤੇ ਮੱਥੇ ਵੀ ਟੇਕ ਲਵੇ, ਕੋਈ ਬੰਦਾ ਕੈਲਾਸ਼ ਪਰਬਤ ਦੇ ਉੱਤੇ ਚਾਰ ਯੁੱਗ ਬਹਿ ਕੇ ਤਪ ਕਰਦਾ ਰਹੇ, ਚਾਰ ਯੁੱਗ। ਜੈਸੇ 68 ਤੀਰਥ ਪਰਸ ਕੀਏ, ਜੁਗ ਚਾਰ ਚੜ੍ਹਿਓ ਕੈਲਾਸ਼ ਰਹਿਓ। ਜੈਸੇ ਕੋਟ ਜਨਮ ਤਪ ਉਰਧ ਮੁਖੀ, ਬੈਸੰਤਰ ਮੈਂ ਤਨ ਦਾਹੇ ਦੀਓ। ਕਹਿਣ ਲੱਗੇ ਕਰੋੜਾਂ ਜਨਮ ਦਰਖਤਾਂ ਦੇ ਨਾਲ ਪੁੱਠਾ ਲਟਕ ਲਟਕ ਕੇ ਤਪ ਕਰਦਾ ਰਹੇ ਕੋਈ ਬੰਦਾ, ਅਤੇ ਲੱਖਾਂ ਵਾਰੀ ਆਪਣੇ ਆਪ ਨੂੰ ਅੱਗ ਦੇ ਵਿੱਚ ਪਾ ਕੇ ਬੰਦਾ ਸਾੜ ਦੇਵੇ ਰੱਬ ਨੂੰ ਪਾਉਣ ਵਾਸਤੇ। ਤੀਸਰੀ ਪੰਕਤੀ ਚ ਕਹਿੰਦੇ, ਜੈਸੇ ਲੱਖ ਬੇਰ ਕੁਰਸ਼ੇਤਰ ਮੈਂ, ਅਸਮੇਧ ਜਗ ਅਭੰਗ ਥੀਓ। ਲੱਖਾਂ ਵਾਰੀ ਕੁਰਸ਼ੇਤਰ ਦੀ ਧਰਤੀ ਦੇ ਉੱਤੇ, ਕੁਰਸ਼ੇਤਰ ਦੀ ਧਰਤੀ ਜਿਹੜੀ ਹੈ ਹਿੰਦੂ ਮਤ ਦੇ ਵਿੱਚ ਜਗ ਆਦਿਕ ਕਰਨ ਵਾਸਤੇ ਬੜੀ ਪਵਿੱਤਰ ਮੰਨੀ ਗਈ। ਕਹਿੰਦੇ ਲੱਖਾਂ ਵਾਰੀ ਕੁਰਸ਼ੇਤਰ ਤੇ ਅਸਮੇਧ ਜਗ ਕਰੋ ਜਾ ਕੇ, ਤੇ ਉਹ ਜਿਹੜੇ ਅਸਮੇਧ ਜਗ ਕੀਤੇ ਹੋਏ ਨਾ ਉਹ ਦੇਵੀ ਦੇਵਤਿਆਂ ਨੂੰ ਤੇ ਰੱਬ ਦੇ ਘਰ ਪ੍ਰਵਾਨ ਵੀ ਹੋ ਜਾਣ। ਪਰ ਚੌਥੀ ਲਾਈਨ ਚ ਪਤਾ ਕੀ ਆਖਿਆ, ਚੌਥੀ ਪੰਕਤੀ ਚ, ਫੁਨ ਅੰਮ੍ਰਿਤ ਨਾਮ ਵਿਸ਼ੇਸ਼ ਇਤੀ, ਜਿਨ ਏਕ ਵਾਰ ਸ੍ਰੀ ਵਾਹਿਗੁਰੂ ਕਹਿਓ। ਓਹ, ਇੱਕ ਵਾਰੀ ਵਾਹਿਗੁਰੂ ਕਹਿਣ ਦਾ ਇੰਨਾ ਫਲ, ਇੱਕ ਵਾਰੀ ਵਾਹਿਗੁਰੂ ਕਹਿਣ ਦਾ, ਇੱਕ ਦਿਨ ਦੀ ਗੱਲ ਨਹੀਂ ਹੈ ਕਿ ਇੱਕ ਦਿਨ ਸਾਰਾ ਦਿਨ ਵਾਹਿਗੁਰੂ ਵਾਹਿਗੁਰੂ ਜਪਦਾ ਰਹੇ, ਨਹੀਂ, ਜਿਸ ਨੇ ਇੱਕ ਵਾਰੀ ਸਿਰਫ ਆਖਿਆ ਹੈ ਵਾਹਿਗੁਰੂ ਵਾਹਿਗੁਰੂ, ਇੰਨਾ ਫਲ ਮਿਲ ਜਾਏਗਾ। ਕਿੰਨਾ? 68 ਤੀਰਥਾਂ ਤੇ ਨਹਾਉਣਾ, ਚਾਰ ਯੁੱਗ ਕੈਲਾਸ਼ ਪਰਬਤ ਤੇ ਬਹਿ ਕੇ ਬੰਦਗੀ ਕਰਨੀ, ਕਰੋੜਾਂ ਜਨਮ ਦਰਖਤਾਂ ਨਾਲ ਲਟਕ ਲਟਕ ਕੇ ਤਪ ਕਰਨੇ, ਆਪਣੇ ਆਪ ਨੂੰ ਲੱਖਾਂ ਵਾਰੀ ਰੱਬ ਨੂੰ ਪਾਉਣ ਦੀ ਖਾਤਰ ਅੱਗ ਵਿੱਚ ਪਾ ਕੇ ਸਾੜ ਦੇਣਾ, ਕੁਰਸ਼ੇਤਰ ਦੀ ਧਰਤੀ ਤੇ ਕਈ ਅਸਮੇਧ ਜੱਗ ਕਰਨੇ। ਕਹਿੰਦੇ ਸਾਰੇ ਦਾ ਸਾਰਾ ਕੁਝ ਕਰ ਲਓ, ਪਰ ਇੰਨਾ ਫਲ ਤੁਹਾਨੂੰ ਇੰਨੀ ਕੁ ਚੀਜ਼ ਨਾਲ ਹੀ ਮਿਲ ਜਾਏਗਾ। ਕਾਹਦੇ ਨਾਲ ਜੀ? ਫੁਨ ਅੰਮ੍ਰਿਤ ਨਾਮ ਵਿਸ਼ੇਸ਼ ਇਤੀ ਜਿਨ ਏਕ ਵਾਰ ਸ੍ਰੀ ਵਾਹਿਗੁਰੂ ਕਹੋ, ਜਿਹਨੇ ਸਿਰਫ ਇੱਕ ਵਾਰੀ ਵਾਹਿਗੁਰੂ ਪਿਆਰ ਦੇ ਵਿੱਚ ਪ੍ਰੇਮ ਦੇ ਵਿੱਚ ਭੇਜ ਕੇ ਕਹਿ ਦਿੱਤਾ, ਸਾਰੇ ਦੇ ਸਾਰੇ ਫਲ ਉਹਨੂੰ ਇੱਕੋ ਵਾਰੀ ਕਹਿਣ ਨਾਲ ਹੀ ਪ੍ਰਾਪਤ ਹੋ ਜਾਣਗੇ। ਭਾਵ ਇੱਕ ਵਾਰੀ ਵਾਹਿਗੁਰੂ ਕਹਿਣ ਦਾ ਇੰਨਾ ਵੱਡਾ ਫਲ ਵਾ, ਇੰਨਾ ਮਹਾਨ ਫਲ ਹੈ ਇਸ ਦਾ। ਤੇ ਆਪਾਂ ਵਾਹਿਗੁਰੂ 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 ਜਪਦੇ ਨਹੀਂ, ਤਾਂ ਕਰਕੇ ਸੰਸਾਰ ਜਗਤ ਵਿੱਚ ਅਸੀਂ ਭਟਕ ਰਹੇ ਹਾਂ। ਸਾਨੂੰ ਤੇ ਪੰਜਾਂ ਪਿਆਰਿਆਂ ਨੇ ਵੀ ਦੱਸਿਆ, ਸਾਨੂੰ ਖਸਮ ਦੀ ਬਾਣੀ ਵਿੱਚੋਂ ਵੀ ਇਹ ਸਿੱਖਿਆ ਮਿਲੀ, ਵਾਹਿਗੁਰੂ 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 ਵਾਹੇ ਜੀਓ। ਸਨਮਾਨਯੋਗ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਬਚਨ ਆਖੇ, ਕੀ ਬਚਨ? ਵਾਹਿਗੁਰੂ ਗੁਰਮੰਤਰ ਹੈ ਜਪ ਹਉਮੈ ਖੋਈ। ਅੰਦਰ ਦੀ ਮੁੱਕ ਜਾਏਗੀ ਤੇਰੀ ਹਉਮੈ, ਮੁੱਕ ਜਾਏਗਾ ਤੇਰਾ ਹੰਕਾਰ, ਮੁੱਕ ਜਾਏਗੀ ਤੇਰੀ ਮੈਂ ਮੇਰੀ। ਸਤਿਗੁਰ ਦੇ ਚਰਨਾਂ ਨਾਲ ਜੁੜ ਜਾ, ਗੁਰੂ ਦੇ ਚਰਨਾਂ ਵਿੱਚ ਪ੍ਰੀਤ ਪਾ ਲਾ। ਉਹ ਸਿੱਖਾ ਇੱਕ ਬੜੇ ਪਿਆਰੇ ਬਚਨ ਵਿਦਵਾਨ ਨੇ ਲਿਖੇ ਜੀ, ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥ ਵਿੱਚ ਪਤਾ ਕੀ ਲਿਖਦੇ? ਤਾਂ ਵੇਖੋ, ਖਾਸ ਕਰਕੇ ਜਿਹੜੇ ਬਾਹਰਲੇ ਮੁਲਕ ਨੇ ਨਾ, ਕੈਨੇਡਾ ਅਮਰੀਕਾ ਇੰਗਲੈਂਡ ਆਪਾਂ ਬੈਠੇ, ਉੱਥੇ ਬਹੁਤ ਜਲਦੀ ਇਸ ਗੱਲ ਦਾ ਪਤਾ ਲੱਗੇਗਾ। ਭਾਈ ਸੰਤੋਖ ਸਿੰਘ ਜੀ ਲਿਖਦੇ, ਕਹਿੰਦੇ ਜੀਵ ਪਰਾਤਮ ਮੇਲ ਕੈ ਕਿਦੋਂ ਦੁਭਾਸ਼ੀ ਚਾਰ। ਇਹ ਵਾਹਿਗੁਰੂ ਸ਼ਬਦ ਵਾਸਤੇ ਉਹਨਾਂ ਨੇ ਲਫ਼ਜ਼ ਵਰਤੇ ਆ। ਕਹਿੰਦੇ ਜੀਵ ਪਰਾਤਮ ਮੇਲ ਕੈ ਕਿਦੋਂ ਦੁਭਾਸ਼ੀ ਚਾਰ। ਕਹਿੰਦੇ ਜਿਹੜੇ ਚਾਰ ਅੱਖਰ ਹੈ ਨਾ, ਚਾਰ ਅੱਖਰ ਕਿਹੜੇ? ਵਾਹਿਗੁਰੂ, ਵਾਹ ਹਾ ਹਾ ਗੱਗਾ ਤੇ ਰਾਰਾ, ਜਿਹੜਾ ਵਾਹਿਗੁਰੂ ਹੈ ਨਾ। ਭਾਈ ਸੰਤੋਖ ਸਿੰਘ ਕਹਿੰਦੇ ਨਾ, ਚਾਰ ਅੱਖਰਾਂ ਦਾ ਮਤਲਬ ਪਤਾ ਕੀ ਜੇ? ਕਹਿਣ ਲੱਗੇ ਜਿਹੜੇ ਚਾਰ ਅੱਖਰ ਹੈ ਨਾ ਵਾਹਿਗੁਰੂ, ਇਹ ਜੀਵ ਦਾ ਪਰਮਾਤਮਾ ਨਾਲ ਮੇਲ ਕਰਾਉਣ ਵਿੱਚ ਇਹ ਦੋ ਭਾਸ਼ੀਏ ਹੈ। ਚਾਰੇ ਅੱਖਰ ਦੋ ਭਾਸ਼ੀਏ ਭਾਵ ਪਤਾ ਕੀ ਹੁੰਦਾ? ਇੰਟਰਪ੍ਰੇਟਰ ਜਿਸਨੂੰ ਕਹਿ ਦਿੰਦੇ। ਹੁਣ ਆਪਾਂ ਕਿਸੇ ਦੇਸ਼ ਤੋਂ ਦੂਜੇ ਦੇਸ਼ ਦਾ ਵੀਜ਼ਾ ਲੈਣਾ ਹੋਵੇ ਨਾ, ਜਾਂ ਕੋਈ ਸਾਡੀ ਇੰਟਰਵਿਊ ਹੋਵੇ ਕਿਤੇ, ਇਮੀਗ੍ਰੇਸ਼ਨ ਵਾਸਤੇ, ਵੀਜ਼ਾ ਲੈਣ ਵਾਸਤੇ, ਕੋਈ ਵੀ ਕੰਮ ਹੋਵੇ ਭਾਵ ਦੁਨੀਆ 'ਚ, ਪਰ ਹੁਣ ਇੰਗਲਿਸ਼ ਦੇ ਵਿੱਚ ਹੋਵੇ ਸਾਡੀ ਇੰਟਰਵਿਊ ਅੰਗਰੇਜ਼ੀ ਦੇ ਵਿੱਚ, ਅਤੇ ਹੁਣ ਸਾਨੂੰ ਅੰਗਰੇਜ਼ੀ ਆਉਂਦੀ ਨਹੀਂ, ਆਪਾਂ ਕਹੀਏ ਵੀ ਸਾਨੂੰ ਤਾਂ ਪੰਜਾਬੀ ਆਉਂਦੀ ਹੈ ਜੀ, ਅਸੀਂ ਤਾਂ ਪੰਜਾਬੀ 'ਚ ਗੱਲ ਕਰ ਸਕਦੇ ਹਾਂ, ਇੰਗਲਿਸ਼ ਨਹੀਂ ਆਉਂਦੀ ਸਾਨੂੰ। ਉਹ ਸਾਹਮਣੇ ਬੈਠਾ ਜਿਹੜਾ ਅਫਸਰ ਹੈ ਉਹ ਹੁਣ ਇੰਗਲਿਸ਼ 'ਚ ਗੱਲ ਕਰਦਾ, ਸਾਨੂੰ ਆਉਂਦੀ ਪੰਜਾਬੀ, ਉਹਨੂੰ ਆਉਂਦੀ ਇੰਗਲਿਸ਼, ਅਤੇ ਕੀ ਕਰੀਏ ਫਿਰ? ਹੁਣ ਉਹ ਕੀ ਕਰਦਾ, ਉਹ ਜਿਹੜਾ ਅਫਸਰ ਆ ਉਹ ਕੀ ਕਰਦਾ, ਉਹ ਇੱਕ ਬੰਦਾ ਬੁਲਾਉਂਦਾ, ਫਿਰ ਉਹਨੂੰ ਕਹਿੰਦੇ ਦੋ ਭਾਸ਼ੀਆ। ਦੋ ਭਾਸ਼ੀਆ ਦਾ ਮਤਲਬ ਵੀ ਉਹਨੂੰ ਦੋ ਭਾਸ਼ਾ ਆਉਂਦੀਆਂ, ਉਹਨੂੰ ਇੰਗਲਿਸ਼ ਵੀ ਆਉਂਦੀ ਆ, ਉਹਨੂੰ ਪੰਜਾਬੀ ਵੀ ਆਉਂਦੀ, ਉਹਨੂੰ ਮੇਰੇ ਵਾਲੀ ਭਾਸ਼ਾ ਵੀ ਆਉਂਦੀ, ਉਹਨੂੰ ਉਸ ਅਫਸਰ ਵਾਲੀ ਭਾਸ਼ਾ ਵੀ ਆਉਂਦੀ। ਦੋਵਾਂ ਦੀ ਇੱਕ ਦੂਜੇ ਨਾਲ ਗੱਲ ਕਰਾਉਂਦਾ, ਜਿਹੜਾ ਅਫਸਰ ਗੱਲ ਇੰਗਲਿਸ਼ ਦੇ ਵਿੱਚ ਪੁੱਛਦਾ ਉਹ ਹੁਣ ਜਿਹੜਾ ਦੋ ਭਾਸ਼ੀਆ ਹੈ ਇੰਟਰਪ੍ਰੇਟਰ ਆ, ਉਹ ਹੁਣ ਸਾਨੂੰ ਦੱਸਦਾ ਵੀ ਇਹ ਜਿਹੜਾ ਅਫਸਰ ਆ ਤੈਨੂੰ ਆਹ ਗੱਲ ਪੁੱਛਦਾ, ਆਪਾਂ ਹੁਣ ਪੰਜਾਬੀ 'ਚ ਉਹਨੂੰ ਜਵਾਬ ਦਿੰਦੇ ਹਾਂ, ਉਹ ਹੁਣ ਉਹਨੂੰ ਫਿਰ ਇੰਗਲਿਸ਼ ਦੇ ਵਿੱਚ ਦੱਸਦਾ ਵੀ ਇਹਨੇ ਆਹ ਜਵਾਬ ਦਿੱਤਾ। ਉਹ ਜਿਹੜਾ ਬੰਦਾ ਵਿੱਚ ਸਾਡੀ ਦੋਹਾਂ ਦੀ ਗੱਲ ਕਰਾਉਣ ਵਾਲਾ ਆ ਉਹਨੂੰ ਕਹਿੰਦੇ ਇੰਟਰਪ੍ਰੇਟਰ, ਪੰਜਾਬੀ ਵਿੱਚ ਉਹਨੂੰ ਕਹਿੰਦੇ ਦੋ ਭਾਸ਼ੀਆ, ਦੋ ਭਾਸ਼ਾ ਦਾ ਗਿਆਨ ਰੱਖਣ ਵਾਲਾ। ਅਤੇ ਭਾਈ ਸੰਤੋਖ ਸਿੰਘ ਜੀ ਨੇ ਕੀ ਲਿਖਿਆ? ਕਹਿੰਦੇ ਜਿਹੜੇ ਆ ਚਾਰ ਅੱਖਰ ਨੇ ਨਾ ਵਾਹਿਗੁਰੂ, ਕਹਿੰਦੇ ਇਹ ਦੋ ਭਾਸ਼ੀਏ ਆ। ਵਾਹਿਗੁਰੂ 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 ਕੀ ਆ? ਦੋ ਭਾਸ਼ੀਆ। ਕੀ ਹੈ ਜੀ ਇਹ? ਕਹਿਣਗੇ ਜੀਵ ਪਰਾਤਮ ਮੇਲ ਕੇ ਕਿਦੋਂ ਦੋ ਭਾਸ਼ੀ ਚਾਰ। ਇਹ ਸਾਡੇ ਤੇ ਪਰਮਾਤਮਾ ਵਿੱਚ ਬਾਤ ਕਰਾਉਂਦਾ ਹੈ ਵਾਹਿਗੁਰੂ। ਵਾਹਿਗੁਰੂ ਸ਼ਬਦ ਹੈ ਨਾ ਜਿਹੜਾ, ਵਾਹਿਗੁਰੂ ਗੁਰਮੰਤਰ ਹੈ, ਇਹ ਜਿਹੜਾ ਗੁਰਮੰਤਰ ਹੈ ਇਹ ਸਾਡੀ ਰੱਬ ਨਾਲ ਬਾਤ ਪਵਾਉਂਦਾ ਵਾ, ਅਤੇ ਪਰਮੇਸ਼ਰ ਨਾਲ ਫਿਰ ਸਾਡੀ ਜਾਣ ਪਛਾਣ ਹੋ ਜਾਂਦੀ ਹੈ, ਰੱਬ ਨਾਲ ਸਾਡੀ ਸਾਂਝ ਬਣ ਜਾਂਦੀ ਹੈ, ਅਸੀਂ ਪਰਮਾਤਮਾ ਵਿੱਚ ਲੀਨ ਹੋ ਜਾਂਦੇ ਹਾਂ। ਕਿਦੋਂ ਦੋ ਭਾਸ਼ੀ ਚਾਰ? ਇਹ ਦੋ ਭਾਸ਼ੀ ਆ ਬਈ, ਸਾਡਾ ਰੱਬ ਨਾਲ ਮੇਲ ਕਰਾਉਣ ਵਾਲਾ ਜਿਹੜਾ ਮੰਤਰ ਆ ਨਾ ਉਹ ਗੁਰਮੰਤਰ ਹੈ, ਵਾਹਿਗੁਰੂ 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 ਵਾਹਿਗੁਰੂ। ਇਸ ਤਰ੍ਹਾਂ ਉਸ ਪਰਮੇਸ਼ਰ ਦੇ ਚਰਨਾਂ ਵਿੱਚ ਸਾਧ ਸੰਗਤ ਫਿਰ ਲੀਨ ਹੋ ਜਾਈਦਾ, ਅਭੇਦ ਹੋ ਜਾਈਦਾ, ਜਿਹੜੇ ਵਾਹਿਗੁਰੂ ਜਪਦੇ ਆ। ਇਸ ਲਈ ਗੁਰੂ ਪਿਆਰਿਓ ਭਾਈ ਗੁਰਦਾਸ ਜੀ ਕਹਿੰਦੇ ਜ਼ਿੰਦਗੀ ਵਿੱਚ ਬੇਮੁੱਖ ਨਹੀਂ ਰਹਿਣਾ, ਸਨਮੁੱਖ ਹੋ ਜਾਣਾ ਗੁਰੂ ਦੇ। ਬੇਮੁੱਖ ਸੇਤੀ ਪਿਰਹੜੀ ਜਮ ਡੰਡ ਸਹੀ ਹੈ, ਕਿਉਂਕਿ ਗੁਰੂ ਤੋਂ ਬੇਮੁੱਖ ਬੰਦੇ ਨਾਲ ਪ੍ਰੀਤ ਕਰਨ ਲਈ ਜਮਾਂ ਦਾ ਡੰਡਾ ਸਹਾਰਨਾ ਪੈਣਾ। ਇਸ ਲਈ ਸਾਕਤ ਸੰਗ ਨਾ ਕੀਜੀਏ। ਫਿਰ ਕਿਹਨਾਂ ਦਾ ਸੰਗਤ ਕਰੀਏ? ਗੁਰਮੁਖ ਜਨਾਂ ਦੀ, ਸਤਸੰਗੀ ਜਨਾਂ ਦੀ ਸੰਗਤ ਕਰੀਏ। ਵਾਹਿਗੁਰੂ 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 ਜਪਣ ਵਾਲਿਆਂ ਦੀ ਸੰਗਤ ਕਰੀਏ, ਜਿਨ੍ਹਾਂ ਦੀ ਸੰਗਤ ਵਿੱਚ ਬਹਿ ਕੇ ਅਸੀਂ ਭਾਵ ਸਾਗਰ ਤੋਂ, ਸੰਸਾਰ ਸਾਗਰ ਤੋਂ ਮੁਕਤ ਹੋ ਸਕਦੇ ਹਾਂ। ਵਾਰ 34 ਪੌੜੀ 8 ਵਿੱਚ ਬੇਮੁੱਖ ਬੰਦਾ ਜਿਹੜਾ ਗੁਰੂ ਤੋਂ ਟੁੱਟਿਆ ਹੋਇਆ ਮਨਮੁੱਖ ਆ, ਉਹ ਜਿਵੇਂ ਗੁਨਾਹਗਾਰ ਅਤੇ ਦੋਸ਼ੀ ਆ, ਉਸ ਦਾ ਵਰਣਨ ਕਰ ਰਹੇ ਹਨ। ਕੋਰੜ ਮੋਠ ਨਾ ਰਿੱਝਈ ਕਰ ਅਗਨੀ ਜੋਸ਼, ਸਹਿਸ ਫਲੋਂ ਇੱਕ ਵਿਗੜੈ ਤਰਵਰ ਕੀ ਦੋਸ਼, ਟਿੱਬੈ ਨੀਰ ਨਾ ਠਾਹਰੈ ਘਣ ਵਰਸ ਗਇਓਸ, ਵਿਣ ਸੰਜਮ ਰੋਗੀ ਮਰੈ ਚਿਤ ਵੈਦ ਨਾ ਰੋਸ, ਅਵਿਆਵਰ ਨਾ ਵਿਆਪਈ ਮਸਤਕ ਲਿਖਿਓਸ, ਬੇਮੁਖ ਪੜੈ ਨਾ ਇਲਮ ਜਿਉਂ ਅਵਗੁਣ ਸਭ ਓਸ, ਬੇਮੁਖ ਪੜੈ ਨਾ ਇਲਮ ਜਿਉਂ ਅਵਗੁਣ ਸਭ ਓਸ। ਕਹਿੰਦੇ ਵੀ ਕੋਰੜ ਮੋਠ ਨਾ ਰਿੱਝੇ ਕਰ ਅਗਨੀ ਜੋਸ਼। ਕਹਿੰਦੇ ਜਿਹੜਾ ਕੋਰੜੂ ਆ, ਕੋਰੜੂ ਮੋਠ ਦਾ ਦਾਣਾ ਰਿੱਝਦਾ ਨਹੀਂ, ਜਿੰਨੀ ਮਰਜ਼ੀ ਅੱਗ ਬਾਲੀ ਜਾਈਏ। ਜਿਵੇਂ ਦਾਲ ਦੇ ਵਿੱਚ ਕੋਰੜੂ ਹੁੰਦੇ ਆ, ਹੁਣ ਬਾਕੀ ਸਾਰੇ ਜਿਹੜੇ ਦਾਲ ਦੇ ਦਾਣੇ ਉਹ ਗਲ ਗਏ ਆ, ਕੋਰੜੂ ਐ ਪੱਥਰ ਤੋਂ ਵੀ ਜ਼ਿਆਦਾ ਸਖ਼ਤ। ਦੰਦ ਥੱਲੇ ਰੋਟੀ ਖਾਂਦੇ ਆ, ਪ੍ਰਸ਼ਾਦਾਂ ਛਕਦੇ ਆ, ਅਜੇ ਐਂ ਜਿਵੇਂ ਦੰਦ ਤੋੜਨ ਤੱਕ ਜਾਂਦਾ। ਭਾਈ ਗੁਰਦਾਸ ਜੀ ਕਹਿੰਦੇ ਉਹਨੂੰ ਕੋਰੜੂ, ਕੋਰੜ ਮੋਠ ਨਾ ਰਿੱਝਈ। ਕਹਿੰਦੇ ਕੋਰੜੂ ਮੋਠ ਦਾ ਦਾਣਾ ਰਿੱਝਦਾ ਨਹੀਂ, ਗਲਦਾ ਨਹੀਂ ਪਾਣੀ ਚ, ਭਾਵੇਂ ਕਿੰਨੀ ਅੱਗ ਦੇ ਕੇ ਉਹਨੂੰ ਉਬਾਲੀ ਜਾਓ, ਉਹ ਸਖ਼ਤ ਦਾ ਸਖ਼ਤ ਹੀ ਰਹੇ। ਸਹਿਸ ਫਲੋਂ ਇੱਕ ਵਿਗੜੈ ਤਰਵਰ ਕੀ ਦੋਸ਼। ਕਹਿੰਦੇ ਹਜ਼ਾਰਾਂ ਫਲਾਂ ਵਿੱਚੋਂ ਜੇਕਰ ਇੱਕ ਫਲ ਵਿਗੜ ਵੀ ਜਾਵੇ, ਹੁਣ ਸਾਰੇ ਦੇ ਸਾਰੇ ਅੰਬ ਬੂਟੇ ਨੂੰ ਲੱਗੇ ਆ, ਪਰ ਉਹਨਾਂ ਅੰਬਾਂ ਦੇ ਵਿੱਚੋਂ ਜੇ ਇੱਕ ਅੱਧਾ ਅੰਬ ਜਿਹੜਾ ਉਹ ਗਲਿਆ ਨਿਕਲ ਆਵੇ, ਤਾਂ ਭਾਈ ਗੁਰਦਾਸ ਜੀ ਕਹਿੰਦੇ ਬਿਰਸ਼ ਦਾ ਕੀ ਦੋਸ਼ ਹੈ। ਬਿਰਸ਼ ਦਾ ਦੋਸ਼ ਤਾਂ ਕੋਈ ਨਹੀਂ ਨਾ। ਇਸੇ ਤਰ੍ਹਾਂ ਸਾਧ ਸੰਗਤ ਜਿਹੜਾ ਬੇਮੁੱਖ ਆ, ਆਪ ਪਤਤ ਆ, ਆਪ ਵਿਕਾਰੀ ਆ, ਆਪਣੇ ਆਪ ਦੇ ਵਿੱਚ ਉਹਦੇ ਦੋਸ਼ ਆ, ਪਰ ਜੇ ਹੁਣ ਕਿਸੇ ਨੂੰ ਆਖੇ ਵੀ ਮੈਂ ਤੇਰਾ ਕਰਕੇ ਆਹ ਦੁੱਖ ਭੋਗਿਆ ਵਾ, ਉਹ ਗਲਤ ਗੱਲ ਆ। ਦੱਦਾ ਦੋਸ਼ ਨਾ ਦੇਊ ਕਿਸੇ, ਦੋਸ਼ ਕਰਮ ਆਪਣੇ ਆ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰ ਜਨਾ। ਜਿਵੇਂ ਹੁਣ ਕੋਰੜੂ ਆ, ਬਾਕੀ ਦਾਲ ਸਾਰੀ ਗਲ ਗਈ ਹੈ, ਬਾਕੀ ਸਾਰੀ ਦਾਲ ਜਿਹੜੀ ਉਹ ਠੀਕ ਠਾਕ ਹੈ, ਸਵਾਦ ਬਣੀ ਹੈ। ਜਿਹੜਾ ਕੋਰੜੂ ਆ ਬੜਾ ਅੱਗ ਮਚਾਇਆ, ਅੱਗ ਬਲੀ ਥੱਲੇ, ਬੜਾ ਸੇਕ ਦਿੱਤਾ, ਤੇ ਹੁਣ ਉਹ ਕੋਰੜੂ ਆਖੇ ਵੀ ਤੁਸੀਂ ਅੱਗ ਨਹੀਂ ਬਾਲੀ ਚੰਗੀ ਤਰ੍ਹਾਂ, ਮੈਨੂੰ ਗਾਲਿਆ ਨਹੀਂ ਗਾ, ਗਲਿਆ ਆਪ ਨਹੀਂ ਗਾ, ਹੁਣ ਅੱਗ ਦੇ ਮੱਥੇ ਥੋੜੀ ਕੋਈ ਦੋਸ਼ ਹੈ। ਇਸੇ ਤਰ੍ਹਾਂ ਜਿਵੇਂ ਦਰਖਤ ਨੂੰ ਬਾਕੀ ਫਲ ਲੱਗੇ ਆ, ਕੋਈ ਅੰਬ ਆ, ਸੰਤਰਾ ਆ, ਅਮਰੂਦ ਆ, ਭਾਵ ਵੱਖ ਵੱਖ ਤਰ੍ਹਾਂ ਦੇ ਫਲ ਨੇ, ਪਰ ਸਾਧ ਸੰਗਤ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ ਇਸੇ ਤਰ੍ਹਾਂ ਜਿਵੇਂ ਉਹਨਾਂ ਫਲਾਂ ਦੇ ਵਿੱਚੋਂ ਜਿਹੜਾ ਇੱਕ ਫਲ ਆ, ਜੇ ਉਹ ਮਾੜਾ ਨਿਕਲ ਆਵੇ, ਗਲਿਆ ਨਿਕਲ ਆਵੇ, ਤੇ ਉਹ ਹੁਣ ਫਲ ਇਹ ਗੱਲ ਕਹੇ ਭਈ ਰੁੱਖ ਨਹੀਂ ਸੀਗਾ ਠੀਕ, ਟਾਹਣੀਆਂ ਨਹੀਂ ਸੀ ਠੀਕ, ਬਾਕੀ ਫਲ ਵੀ ਤੇ ਠੀਕ ਹੀ ਨੇ ਸਾਰੇ, ਤੂੰ ਕਿਉਂ ਗਲਿਆ? ਦੋਸ਼ ਉਹਦਾ ਆਪਣਾ ਆ, ਠੀਕ ਆਪ ਨਹੀਂ ਹੈ, ਪਰ ਦੋਸ਼ ਦੂਜਿਆਂ ਦੇ ਮੱਥੇ ਤੇ ਦਿੰਦਾ। ਇਹ ਬੇਮੁੱਖ ਬੰਦੇ ਦੀ, ਮਨਮੁੱਖ ਬੰਦੇ ਦੀ ਹਾਲਤ ਦੱਸਦੇ। ਟਿੱਬੈ ਨੀਰ ਨਾ ਠਾਹਰੈ ਘਣ ਵਰਸ ਗਇਓਸ, ਟਿੱਬਿਆਂ ਦੇ ਉੱਤੇ ਉੱਚੀਆਂ ਥਾਵਾਂ ਜਿਹੜੀਆਂ, ਵਰਖਾ ਹੋਵੇ, ਮੀਂਹ ਪਵੇ ਜਿੰਨਾ ਮਰਜ਼ੀ, ਪਰ ਕਹਿੰਦੇ ਟਿੱਬਿਆਂ ਦੇ ਉੱਤੇ ਪਾਣੀ ਠਹਿਰਦਾ ਨਹੀਂ ਹੈ, ਜਿੰਨਾ ਮਰਜ਼ੀ ਬੱਦਲ ਹੈ ਜਿਹੜਾ ਉਹ ਵਰਸਿਆ ਹੋਵੇ, ਜਿੰਨਾ ਬੱਦਲ ਮਰਜ਼ੀ ਮੀਂਹ ਵਰ ਗਿਆ ਹੋਵੇ, ਪਰ ਟਿੱਬਿਆਂ ਦੇ ਉੱਤੇ ਪਾਣੀ ਨਹੀਂ ਖਲੋਣਾ। ਪਰ ਹੁਣ ਉਹ ਟਿੱਬਾ ਆਖੇ ਵੀ ਮੇਰੇ ਵੱਲ ਨੂੰ ਤਾਂ ਬੱਦਲ ਆਇਆ ਹੀ ਨਹੀਂ ਗਾ, ਇਹ ਨਹੀਂ ਬਾਤ, ਦੋਸ਼ ਆਪਣੇ ਚ ਆਉਂਦੇ। ਵਿਣ ਸੰਜਮ ਰੋਗੀ ਮਰੈ ਚਿਤ ਵੈਦ ਨਾ ਰੋਸ। ਵੈਦ ਨੇ ਰੋਗੀ ਨੂੰ ਦੱਸਿਆ ਕਿ ਆ ਚੀਜ਼ ਨਹੀਂ ਖਾਣੀ, ਇਹਦਾ ਪਰਹੇਜ਼ ਕਰਨਾ, ਤੇ ਪਰਹੇਜ਼ ਕਰੇ ਕੋਈ ਨਾ, ਸੰਜਮ ਰੱਖੇ ਕੋਈ ਨਾ ਆਪਣੀ ਜ਼ਿੰਦਗੀ ਚ ਰੋਗੀ ਬਿਮਾਰ ਬੰਦਾ, ਤੇ ਰੋਗ ਜਾਵੇ ਵੱਧ ਤੇ ਜੇ ਜਾਵੇ ਮਰ, ਤੇ ਅਸੀਂ ਹਕੀਮ ਦੇ ਉੱਤੇ ਵੈਦ ਡਾਕਟਰ ਦੇ ਉੱਤੇ ਗੁੱਸਾ ਕਰਦੇ ਫਿਰੀਏ ਕਿ ਤੂੰ ਦਵਾਈ ਨਹੀਂ ਚੰਗੀ ਦਿੱਤੀ, ਤੇ ਡਾਕਟਰ ਹੁਣ ਇਹੋ ਹੀ ਕਹਿੰਦਾ ਵੀ ਤੁਸੀਂ ਤੇ ਪਰਹੇਜ਼ ਨਹੀਂ ਰੱਖਿਆ ਬਈ। ਇਸ ਲਈ ਦੋਸ਼ ਆਪਣੇ ਚ ਆ, ਗੁਨਾਹ ਆਪਣਾ ਵਾ, ਗਲਤੀ ਆਪਣੀ ਆ, ਪਰ ਦੋਸ਼ ਦੂਜੇ ਦੇ ਮੱਥੇ ਤੇ। ਆਵੇ ਆਵਰ ਨਾ ਵਿਆਪਈ ਮਸਤਕ ਲਿਖੇ ਉਸ, ਜਿਹੜੀ ਸੰਡ ਤਰੀਮਤ ਆ, ਭਾਵ ਜਿਹੜੀ ਔਰਤ ਦੇ ਪੇਟ ਤੋਂ ਔਲਾਦ ਪੈਦਾ ਨਹੀਂ ਹੁੰਦੀ, ਭਾਵ ਉਹ ਤਰੀਮਤ ਜਿਹੜੀ ਉਹ ਔਰਤ ਜਿਹੜੀ ਉਹ ਸੰਡ ਔਰਤ ਆ, ਪਰ ਸੂਤਾ ਆਪ ਨਹੀਂ ਹੁੰਦੀ, ਭਾਵ ਗਰਭਵਤੀ ਆਪ ਨਹੀਂ ਹੁੰਦੀ, ਉਸ ਦੇ ਮੱਥੇ ਦਾ ਲੇਖ ਹੀ ਅਜਿਹਾ ਵਾ। ਪਰ ਪਤੀ ਦਾ ਕੀ ਦੋਸ਼ ਆ, ਕਿਸੇ ਦਾ ਕੀ ਦੋਸ਼, ਕਿਸੇ ਦਾ ਕੀ ਗੁਨਾਹ ਆ, ਮੱਥਾ ਉਹਦਾ ਆਪਣਾ ਜਿਹੜਾ ਲੇਖ ਆ ਉਹਦਾ ਇਸ ਤਰ੍ਹਾਂ ਦਾ ਆ ਬਈ, ਪਰ ਕਿਸੇ ਦੇ ਮੱਥੇ ਤੇ ਦੋਸ਼ ਨਹੀਂ ਦੇਣਾ ਚਾਹੀਦਾ। ਇਸੇ ਤਰ੍ਹਾਂ ਬੇਮੁੱਖ ਦੀ ਹਾਲਤ ਦਾ ਵਰਣਨ ਕਰਦੇ ਨੇ, ਬੇਮੁੱਖ ਪੜ੍ਹੈ ਨਾ ਇਲਮ ਜਿਉ ਅਵਗੁਣ ਸਭ ਉਸ। ਕਹਿੰਦੇ ਜਿਹੜਾ ਗੁਰੂ ਤੋਂ ਬੇਮੁੱਖ ਰਹਿਣ ਵਾਲਾ ਬੰਦਾ ਨਾ, ਉਹ ਇਲਮ ਤੇ ਆਪ ਨਹੀਂ ਸਿੱਖਦਾ। ਇਲਮ ਦਾ ਇੱਥੇ ਅਰਥ ਹੈ ਗਿਆਨ, ਗੁਰੂ ਦਾ ਗਿਆਨ, ਸ਼ਬਦ ਦਾ ਗਿਆਨ ਉਹ ਆਪ ਨਹੀਂ ਸਿੱਖਦਾ, ਤੇ ਸਾਰੇ ਦੇ ਸਾਰੇ ਅਵਗੁਣ ਉਹਦੀ ਜ਼ਿੰਦਗੀ ਦੇ ਵਿੱਚ ਆ, ਗੁਨਾਹ ਆ, ਪਰ ਉਹਦੇ ਚ ਹੁਣ ਗੁਰੂ ਦਾ ਦੋਸ਼ ਤੇ ਕੋਈ ਨਹੀਂ ਨਾ। ਅਵਗੁਣ ਸਭ ਉਸ, ਉਸੇ ਦੇ ਮੱਥੇ ਤੇ ਹੀ ਅਵਗਣ ਆ, ਭਾਵ ਉਸ ਬੇਮੁੱਖ ਬੰਦੇ ਦੇ, ਕਿਉਂਕਿ ਉਹਨੇ ਗੁਰੂ ਦੇ ਆਸ਼ੇ ਤੇ ਚੱਲਣਾ ਨਹੀਂ ਕੀਤਾ, ਗੁਰੂ ਦੇ ਆਖੇ ਨਹੀਂ ਲੱਗਾ। ਜੋ ਜਿਹੜਾ ਰਸਤਾ ਗੁਰੂ ਨੇ ਦੱਸਿਆ ਸੀ, ਜਿਹੜਾ ਮਾਰਗ ਗੁਰੂ ਨੇ ਦਰਸਾਇਆ ਸੀ, ਉਹਨੇ ਆਪਣੇ ਜੀਵਨ ਵਿੱਚ ਅਪਣਾਇਆ ਨਹੀਂ, ਇਸ ਕਰਕੇ ਸਾਧ ਸੰਗਤ ਉਹ ਦੁਖੀ ਆ। ਇਸ ਕਰਕੇ ਇਹ ਨਹੀਂ ਵੀ ਗੁਰੂ ਦਾ ਕੋਈ ਦੋਸ਼ ਆ ਜਾਂ ਗੁਰੂ ਦੇ ਵਿੱਚ ਕੋਈ ਘਾਟ ਆ, ਗੁਰੂ 'ਚ ਘਾਟ ਕੋਈ ਨਹੀਂ। ਕਬੀਰ ਸਾਚਾ ਸਤਿਗੁਰ ਕਿਆ ਕਰੈ, ਜੋ ਸਿੱਖਾਂ ਮੈਂ ਚੂਕ, ਅੰਧੇ ਏਕ ਨਾ ਲੱਗ ਗਈ, ਜਿਉਂ ਬਾਂਸ ਵਜਾਈਏ ਫੂਕ। ਜਿਹੜਾ ਬੇਮੁੱਖ ਬੰਦਾ, ਉਹਨੇ ਇੱਕ ਕੰਨ ਤੋਂ ਸੁਣਿਆ, ਦੂਜੇ ਕੰਨ ਰਾਹੀਂ ਕੱਢ ਦਿੱਤਾ, ਉਪਦੇਸ਼ ਹਿਰਦੇ ਤੱਕ ਲੈ ਕੇ ਹੀ ਨਹੀਂ ਗਿਆ। ਇਸ ਲਈ ਸੂਰਜ ਤੇ ਚੜਿਆ ਹੋਇਆ, ਸੂਰਜ ਨੇ ਤੇ ਚਾਨਣ ਕੀਤਾ, ਪਰ ਸਾਧ ਸੰਗਤ ਜੇ ਕੋਈ ਹੈ ਹੀ ਬੰਦਾ ਅੰਧਾ ਆ, ਤੇ ਸੂਰਜ ਦਾ ਕੀ ਦੋਸ਼ ਆ, ਸੂਰਜ ਦਾ ਕੀ ਗੁਨਾਹ ਹੈ ਕਿ ਚਾਨਣ ਨਹੀਂ ਕਰਦਾ, ਪ੍ਰਕਾਸ਼ ਨਹੀਂ ਕਰਦਾ? ਸੂਰਜ ਦਾ ਪ੍ਰਕਾਸ਼ ਤੇ ਹੈ ਹੀ ਆ, ਪਰ ਜੇ ਤੇਰੇ ਪਾਸ ਹੀ ਬੰਦਿਆ ਅੱਖਾਂ ਨਹੀਂ, ਤੇ ਸੂਰਜ ਦੇ ਮੱਥੇ ਤੇ ਦੋਸ਼ ਨਾ ਦੇ। ਤੇਰੇ ਕੋਲ ਗਿਆਨ ਦੀਆਂ ਅੱਖਾਂ, ਪ੍ਰੇਮ ਪਿਆਰ ਤੇ ਸ਼ਰਧਾ ਭਾਵਨਾ ਦੇ ਨੇਤਰ ਨਹੀਂ ਹੈਗੇ। ਰੱਬ ਤੇ ਸਾਰੀਆਂ ਥਾਵਾਂ ਤੇ ਵੱਸਦਾ, ਸੱਚਾ ਗੁਰੂ ਉਪਦੇਸ਼ ਸਾਰਿਆਂ ਨੂੰ ਦੇ ਰਿਹਾ, ਤੂੰ ਹੀ ਆਪਣੀ ਜ਼ਿੰਦਗੀ ਦਾ ਬੇੜਾ ਡੋਬਿਆ ਹੋਇਆ। ਇਸ ਲਈ ਬੇਮੁੱਖ ਬੰਦਾ ਸੰਸਾਰ ਜਗਤ ਵਿੱਚ ਦੁਖੀ ਆਪਣੇ ਕਰਮਾਂ ਤੇ ਕਰਤੂਤਾਂ ਕਰਕੇ ਆ, ਪਰ ਕਦੇ ਕਦੇ ਦੋਸ਼ ਦੂਜਿਆਂ ਦੇ ਮੱਥੇ ਤੇ ਵੀ ਦੇਈ ਜਾਂਦਾ ਹੈ।